ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ 23 ਤਰੀਕ ਹੈ, ਅਪ੍ਰੈਲ ਦਾ ਮਹੀਨਾ 2024, ਮੰਗਲਵਾਰ ਦਾ ਦਿਨ ਹੈ ਅਤੇ ਆਸ ਕਰਦਾ ਕਿ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਹੋਵੇਗੀ ਸਵੇਰੇ ਸਵੇਰੇ ਦੇ ਸਮੇਂ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਬਿਲਕੁਲ ਇਸੇ ਤਰ੍ਹਾਂ, ਅਤੇ ਸਾਰਾ ਦਿਨ ਇਹਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕੋਈ ਮੁੱਲ ਨਹੀਂ ਲੱਗਦਾ ਪਰ ਫਾਇਦਾ ਬਹੁਤ ਹੋ ਜਾਂਦਾ। ਫਾਇਦਾ ਵੀ ਇਕੱਲਾ ਆਪਣੇ ਆਪ ਦਾ ਨਹੀਂ, ਆਸ ਪਾਸ ਤੁਹਾਡੇ ਸਾਰਿਆਂ ਦਾ, ਤੁਹਾਡੇ ਪਰਿਵਾਰ ਦਾ, ਜਿਹੜੇ ਜਾਣ ਪਛਾਣ ਵਾਲੇ ਨੇ ਉਹਨਾਂ ਦਾ, ਜਿਹੜੇ ਨਹੀਂ ਜਾਣਦੇ ਉਹਨਾਂ ਦਾ ਵੀ। ਕਿਉਂਕਿ ਸਵੇਰੇ ਸਵੇਰੇ ਇੱਕ ਖਿੜੇ ਚਿਹਰੇ ਦੇ ਉੱਤੇ ਜਿਹਦੀ ਵੀ ਨਜ਼ਰ ਪੈਂਦੀ ਹੈ ਉਹ ਤੁਹਾਨੂੰ ਦੁਆਵਾਂ ਦਿੰਦਾ, ਜਾਣੇ ਅਣਜਾਣੇ ਉਹ ਵੀ ਹੱਸ ਪੈਂਦਾ, ਉਹਦਾ ਵੀ ਮਨ ਖੁਸ਼ ਹੋ ਜਾਂਦਾ। ਜੇ ਸਵੇਰੇ ਸਵੇਰੇ ਤੁਸੀਂ ਤਿਊੜੀਆਂ ਵੇਖ ਲਓ ਉੱਧਰ ਨੂੰ ਮਨ ਉਹ ਤੁਰਦਾ, ਹਾਸੇ ਵੇਖ ਲਓ ਉੱਧਰ ਨੂੰ ਮਨ ਉਹ ਤੁਰਦਾ, ਮਨ ਹੈ ਹੀ ਸ਼ਾਇਦ ਇੱਦਾਂ ਦੀ। ਸੋ ਆਓ ਮਨ ਨੂੰ ਚੰਗੇ ਪਾਸੇ ਲਾਈਏ, ਹਾਸਿਆਂ ਵੱਲ ਨੂੰ ਲਾਈਏ, ਉਸ ਰੱਬ ਦੇ ਸ਼ੁਕਰਾਨੇ ਵੱਲ ਨੂੰ ਲਾਈਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਵੱਡੇ ਵੀਰ ਜੀ ਅਕਸਰ ਹੀ ਆਖਿਆ ਕਰਦੇ ਸੀ ਓਏ ਜਜ਼ਬਾਤੀ ਹੋ ਕੇ ਕਦੀ ਕਾਰੋਬਾਰ ਨਹੀਂ ਚੱਲਿਆ ਕਰਦੇ। ਕਾਮਯਾਬ ਕਾਰੋਬਾਰੀ ਉਹ ਹੁੰਦਾ ਜਿਹੜਾ ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਅਤੇ ਸੋਟੀ ਵੀ ਨਾ ਟੁੱਟਣ ਦੇਵੇ। ਇੱਕ ਦਿਨ ਸਵੇਰੇ ਸਵੇਰੇ ਦਾ ਸਮਾਂ ਸੀ, ਮੈਨੂੰ ਕੋਲ ਸੱਦ ਲਿਆ, ਕਹਿਣ ਲੱਗੇ ਸ਼ੈਲਰ 'ਤੇ ਕੰਮ ਘੱਟ ਗਿਆ, ਇਸ ਕਰਕੇ ਇੱਕ ਦੋ ਬੰਦਿਆਂ ਦੀ ਸ਼ਾਂਤੀ ਕਰਨੀ ਪੈਣੀ ਆ, ਥੋੜ੍ਹੇ ਖਰਚੇ ਘਟਾਉਣੇ ਪੈਣੇ ਆ। ਚੱਲ ਭਲਾ ਦੱਸ ਹਾਂ, ਕੋਈ ਦੋ ਕੁ ਨਾਂ ਦੱਸ ਹਾਂ ਜਿਨ੍ਹਾਂ ਦੀ ਛੁੱਟੀ ਕੀਤੀ ਜਾ ਸਕਦੀ, ਕੋਈ ਦੱਸ ਹਾਂ ਆਪਣੇ ਹਿਸਾਬ ਦੇ ਨਾਲ, ਜਿਹੜੇ ਕੋਈ ਢਿੱਲੇ ਮੱਠੇ ਚੱਲਦੇ ਹੋਣ, ਜਿਨ੍ਹਾਂ ਤੋਂ ਬਗੈਰ ਸਰਦਾ ਹੋਵੇ। ਪਰ ਮੇਰੇ ਵਾਸਤੇ ਇਹ ਫੈਸਲਾ ਬੜਾ ਮੁਸ਼ਕਲ ਸੀ, ਮਨ ਦੇ ਵਿੱਚ ਸੋਚਾਂ ਕਿਹਦਾ ਨਾਂ ਲਵਾਂ, ਸਾਰੇ ਹੀ ਦੂਰ ਦਰੇਡਿਓਂ ਆਉਂਦੇ ਆ, ਸਾਰੀ ਲੇਬਰ ਬਾਰੇ ਲਗਭਗ ਜਾਣਦਾ, ਦੂਰ ਦੂਰ ਪਿੰਡਾਂ ਤੋਂ ਨਿੱਕੇ ਨਿੱਕੇ ਜਵਾਕ, ਗਰੀਬ ਪਰਿਵਾਰ, ਬੜਾ ਸੋਚਿਆ ਪਰ ਲਗਭਗ ਸਾਰਿਆਂ ਦੀ ਇੱਕੋ ਹੀ ਕਹਾਣੀ ਸੀ, ਦੋ ਡੰਗ ਦੀ ਰੋਟੀ ਮਸਾਂ ਜੁੜਦੀ ਸੀ ਉਹਨਾਂ ਨੂੰ। ਬਥੇਰਾ ਹਿਸਾਬ ਕਿਤਾਬ ਲਾਇਆ ਅਤੇ ਇਸ ਸਾਰੇ ਹਿਸਾਬ ਕਿਤਾਬ ਦੇ ਦਰਮਿਆਨ ਤੁਲਾਈ ਦਾ ਕੰਮ ਕਰਦੇ ਦਰਸ਼ਨ ਸਿੰਘ ਦੇ ਕੋਲ ਸੱਦਾ ਪਹੁੰਚ ਗਿਆ, ਉਸ ਨੂੰ ਨੌਕਰੀ ਤੋਂ ਫਰਕ ਕਰਨ ਦਾ ਫੈਸਲਾ ਲੈ ਲਿਆ। ਇਹ ਸੁਨੇਹਾ ਸੁਣ ਕੇ ਜਿੱਦਾਂ ਉਹਦੇ ਸਿਰ ਉੱਤੇ ਬਿਜਲੀ ਡਿੱਗ ਪਈ ਹੋਵੇ, ਹੱਥ ਜੋੜ ਕੇ ਆਖਣ ਲੱਗਾ, ਸਰਦਾਰ ਜੀ ਨਿੱਕੇ ਨਿੱਕੇ ਜਵਾਕ ਨੇ, ਵੇਖੋ ਜੇ ਕੋਈ ਹੱਲ ਨਿਕਲਦਾ ਤਾਂ ਕੁਛ ਕਰ ਸਕਦੇ ਹੋ ਤਾਂ ਕਰੋ, ਗਰੀਬ ਦੇ ਲਈ ਕਿੱਥੋਂ ਲੱਭਾਂਗਾ ਹੋਰ ਨੌਕਰੀ, ਮੈਂ ਕਿੰਨਾ ਸਮਾਂ ਹੋ ਗਿਆ ਤੁਹਾਡੇ ਲੜ ਲੱਗਿਆ, ਹੁਣ ਕਿਹੜੇ ਦਰ ਜਾਵਾਂ, ਮੈਂ ਹੂ ਬਹੂ ਸਾਰੀ ਗੱਲ ਵੱਡੇ ਭਾਅ ਜੀ ਨੂੰ ਆ ਦੱਸੀ ਅਤੇ ਸਾਰੀ ਗੱਲ ਵੱਡੇ ਭਾਅ ਜੀ ਦੇ ਸਿਰ ਪਾ ਕੇ ਆਪ ਪਾਸੇ ਹੋ ਗਿਆ। ਘੰਟੇ ਕੁ ਬਾਅਦ ਸਾਰੀ ਲੇਬਰ ਦਫ਼ਤਰ ਦੇ ਬਾਹਰ ਇਕੱਠੀ ਹੋ ਗਈ, ਇੰਝ ਲੱਗਿਆ ਜਿੱਦਾਂ ਸਾਰੇ ਇਕੱਠੇ ਹੋ ਕੇ ਕੋਈ ਰੋਸਾ ਗਿਲਾ ਕਰਨਗੇ, ਸ਼ਿਕਵਾ ਕਰਨਗੇ, ਹੜਤਾਲ ਕਰਨਗੇ, ਵਿਰੋਧ ਕਰਨਗੇ, ਨਾਰੇ ਮਾਰਨਗੇ, ਪਰ ਵਿਚਲੀ ਗੱਲ ਤਾਂ ਕੋਈ ਹੋਰ ਹੀ ਨਿਕਲੀ। ਸਾਰੇ ਬੇਨਤੀ ਕਰਨ ਲੱਗੇ, ਸਰਦਾਰ ਜੀ ਦਰਸ਼ਨ ਨੂੰ ਨੌਕਰੀ ਤੋਂ ਨਾ ਕੱਢੋ, ਤੁਹਾਨੂੰ ਪਤਾ ਜਾਂ ਨਹੀਂ ਇਹਦੀਆਂ ਦੋ ਧੀਆਂ ਨੇ, ਬੁੱਢੇ ਮਾਪੇ ਵੀ ਨੇ ਸਿਰ ਦੇ ਉੱਤੇ, ਔਖਾ ਹੋ ਜਾਣਾ ਇਹਦਾ ਗੁਜ਼ਾਰਾ। ਅੱਗੋਂ ਜਿਹੜੀ ਗੱਲ ਉਹਨਾਂ ਨੇ ਕਹੀ ਜਿੱਦਾਂ ਉਹਨੇ ਸਰੀਰ ਹੀ ਸੁੰਨ ਕਰ ਦਿੱਤਾ ਹੋਵੇ, ਕਹਿਣ ਲੱਗੇ ਜੇ ਗੁਜ਼ਾਰਾ ਔਖਾ ਹੁੰਦਾ ਤਾਂ ਤੁਸੀਂ ਇੱਦਾਂ ਕਰੋ, ਸਾਡੇ ਸਾਰਿਆਂ ਦੀ ਤਨਖਾਹ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਜਿਹੇ ਪੈਸੇ ਕੱਟ ਕੇ ਇਹਦੀ ਤਨਖਾਹ ਵਿੱਚੋਂ ਕੱਢ ਲਓ। ਸਾਡੇ ਸਾਰਿਆਂ ਦੀ ਤਨਖਾਹ ਦੇ ਵਿੱਚ ਬਰਾਬਰ ਦੀ ਕਟੌਤੀ ਕਰ ਦਿਓ ਅਤੇ ਇਹਨੂੰ ਕੰਮ ਤੋਂ ਨਾ ਕੱਢੋ। ਅਸੀਂ ਸਮਝਦੇ ਹਾਂ ਮਹਾਂਮਾਰੀ ਦੇ ਕਰਕੇ ਕਾਰੋਬਾਰ ਦੇ ਵਿੱਚ ਫਰਕ ਪਿਆ ਹੋਊ, ਥੋੜ੍ਹਾ ਥੋੜ੍ਹਾ ਜਿਹਾ ਸਾਡੀ ਤਨਖਾਹ ਦੇ ਵਿੱਚੋਂ ਭੋਰਿਆ ਜਾਊ, ਕੋਈ ਫਰਕ ਨਹੀਂ ਪੈਣਾ, ਸਾਰਿਆਂ ਦੇ ਘਰ ਚੱਲਦੇ ਰਹਿਣਗੇ। ਹੁਣ ਇਹੋ ਜਿਹੇ ਦੌਰ ਦੇ ਵਿੱਚ ਇਹ ਜਾਊ ਕਿੱਥੇ? ਸਾਰੇ ਜਣੇ ਥੋੜ੍ਹੀ ਥੋੜ੍ਹੀ ਘੱਟ ਖਾ ਲਾਂਗੇ ਪਰ ਖਾਂਦੇ ਤਾਂ ਰਹਾਂਗੇ। ਜਾ ਕੇ ਵੱਡੇ ਭਾਈ ਨਾਲ ਗੱਲ ਕੀਤੀ ਤਾਂ ਬੋਲ ਉਹਨਾਂ ਤੋਂ ਵੀ ਨਾ ਹੋਇਆ, ਨੀਵੀਂ ਜੀ ਪਾ ਕੇ ਬਹਿ ਗਏ। ਆਪਣੇ ਦਿਮਾਗਾਂ ਦੀ ਆਖੀ ਅਣਸੁਣੀ ਕਰ, ਦਿਲਾਂ ਦੀ ਹੂਕ ਅਤੇ ਦਿਲਾਂ ਦੀ ਹੂਕ ਦੇ ਉੱਤੇ ਆਧਾਰਿਤ ਵੱਡੇ ਫੈਸਲੇ ਲੈਂਦੇ ਹੋਏ ਕੁਛ ਐਸੇ ਦੇਵ ਪੁਰਸ਼ ਜਿਹੜੇ ਅੱਜ ਮੈਂ ਪਹਿਲੀ ਵਾਰੀ ਵੇਖੇ ਸੀ, ਜਿਨ੍ਹਾਂ ਨੇ ਸੱਪ ਵੀ ਮਾਰ ਦਿੱਤਾ ਅਤੇ ਸੋਟੀ ਵੀ ਨਹੀਂ ਟੁੱਟਣ ਦਿੱਤੀ। ਕੁਛ ਖਾਮੋਸ਼ ਦਸਵੰਧ ਕੱਢਣ ਵਾਲੇ ਮਾਤੜ, ਇਹਨਾਂ ਦੇ ਆਪਣੇ ਹੀ ਤਰੀਕੇ ਨੇ ਦਸਵੰਧ ਕੱਢਣ ਦੇ। ਮੈਨੂੰ ਲੱਗਦਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਉਹ ਦਸਵੰਧ ਕੱਢਦੇ ਨੇ। ਵੇਖਿਆ ਜਾਵੇ ਤੇ ਅਸਲ ਦਸਵੰਧ ਤਾਂ ਉਹ ਕੱਢ ਗਏ, ਜਾਂ ਫਿਰ ਇੱਦਾਂ ਦੇ ਮਾਤੜ ਲੋਕ ਕੱਢਦੇ ਨੇ ਅਸਲ ਦਸਵੰਧ। ਅਸੀਂ ਤਾਂ ਢੰਡੋਰਾ ਹੀ ਪਿੱਟਦੇ ਹਾਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਪਾਂ ਇੱਦਾਂ ਦੀਆਂ ਚੀਜ਼ਾਂ ਦੀ, ਇੱਦਾਂ ਦੇ ਵਰਤਾਰਿਆਂ ਦੀ ਅਣਹੋਂਦ ਵੇਖਦੇ ਹਾਂ। ਸੁਣਨ ਦੇ ਵਿੱਚ ਆਉਂਦਾ ਕਿ ਜਦੋਂ ਲੋਕ ਦਾਣਿਆਂ ਦੇ ਲਈ ਕੰਮ ਕਰਦੇ ਸੀ, ਪੈਸੇ ਇਨਵੋਲਵ ਨਹੀਂ ਸੀ, ਉਸ ਸਮੇਂ ਇੱਦਾਂ ਦੇ ਵਰਤਾਰੇ ਆਮ ਵੇਖਣ ਦੇ ਵਿੱਚ ਆਉਂਦੇ ਸੀ। ਉਸ ਸਮੇਂ ਲੋਕ ਇੱਕ ਦੂਸਰੇ ਦੇ ਨਾਲ ਬਿਨਾਂ ਸੋਚੇ ਸਮਝੇ ਖੜ੍ਹ ਜਾਂਦੇ ਸੀ, ਕਿਸੇ ਦੂਸਰੇ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਜ਼ਿਆਦਾ ਸਮਝਦੇ ਸੀ। ਜਿੱਦਾਂ ਜਿੱਦਾਂ ਪੈਸੇ ਦਾ ਬੋਲਬਾਲਾ ਹੋਇਆ, ਮਿਹਨਤ ਪੈਸੇ ਦੇ ਰੂਪ ਦੇ ਵਿੱਚ ਭੁਗਤਾਨ ਹੋਣ ਲੱਗ ਪਿਆ, ਉਦਾਂ ਤਾਂ ਲੋਕਾਂ ਦੇ ਲਾਲਚ ਵੀ ਵੱਧ ਗਏ। ਵੇਖਿਆ ਜਾਵੇ ਤਾਂ ਆਪਾਂ ਦਾਣਿਆਂ ਦੇ ਲਈ ਕੰਮ ਕਰਦੇ ਹਾਂ, ਰਿਜ਼ਕ ਦੇ ਲਈ ਕੰਮ ਕਰਦੇ ਹਾਂ, ਪਰ ਰਿਜ਼ਕ ਸਾਨੂੰ ਉਹਨਾਂ ਨੂੰ ਲਭਾਉਂਦਾ ਨਹੀਂ ਜਿੰਨਾ ਇਹ ਪੈਸਾ ਮੋਹ ਦਿੰਦਾ। ਕਦੀ ਸੋਚ ਕੇ ਵੇਖਿਓ, ਆਪਾਂ ਰਿਜ਼ਕ ਤਾਂ ਜ਼ਰੂਰ ਕਿਸੇ ਲਈ ਛੱਡ ਦਾਂਗੇ, ਰੋਟੀ ਜ਼ਰੂਰ ਕਿਸੇ ਨੂੰ ਖਵਾ ਦਾਂਗੇ, ਪਰ ਪੈਸਾ ਨਹੀਂ। ਪੈਸਾ ਛੱਡਣਾ ਬੜਾ ਔਖਾ, ਪੈਸੇ ਦਾ ਮੋਹ ਹੀ ਐਸਾ। ਪਰ ਇਸ ਪੈਸੇ ਦੇ ਯੁੱਗ ਦੇ ਵਿੱਚ ਜੇ ਆਪਾਂ ਇੱਦਾਂ ਦੀ ਬਿਰਤੀ ਆਪਣੇ ਅੰਦਰ ਕਾਇਮ ਰੱਖੀਏ ਤਾਂ ਇਨਸਾਨੀਅਤ ਲੰਮੇ ਸਮੇਂ ਤੱਕ ਜਿਉਂਦੀ ਰਹੂ, ਅਸੀਂ ਆਪ ਸੌਖੇ ਰਹਾਂਗੇ, ਮਨ ਨੂੰ ਤਸੱਲੀ ਰਹੂਗੀ, ਆਲਾ ਦੁਆਲਾ ਸੌਖਾ ਰਹੂਗਾ। ਅੱਜ ਕਿਸੇ ਲਈ ਖੜਾਂਗੇ, ਕੱਲ੍ਹ ਕੋਈ ਸਾਡੇ ਲਈ ਖੜ੍ਹ ਜੂ। ਅੱਜ ਕਿਸੇ ਦੀ ਕਮਾਈ ਚਲਾਉਣ ਦੇ ਲਈ, ਕਿਸੇ ਦਾ ਘਰ ਚਲਾਉਣ ਦੇ ਲਈ ਆਪਣੀ ਕਮਾਈ ਮਾੜੀ ਜਿਹੀ ਭੋਰ ਦਿਆਂਗੇ, ਕੱਲ੍ਹ ਨੂੰ ਤੁਹਾਡੇ ਤਾਂ ਔਖਾ ਸੌਖਾ ਸਮਾਂ ਬਣਿਆ ਤਾਂ ਕਿਸੇ ਨੇ ਵੀ ਜੇਬ 'ਚ ਹੱਥ ਪਾ ਲੈਣਾ, ਜਾਂ ਅੱਜ ਆਪਾਂ ਕਿਸੇ ਲਈ ਨਹੀਂ ਕੀਤਾ ਤਾਂ ਕੱਲ੍ਹ ਨੂੰ ਕਿਸੇ ਨੇ ਵੀ ਸਾਡੇ ਲਈ ਨਹੀਂ ਕਰਨਾ। ਅਤੇ ਨਾਲੇ ਇਹ ਤੋਂ ਵੱਡਾ ਦਸਵੰਧ ਹੋਰ ਕੀ ਹੋ ਸਕਦਾ? ਤੁਹਾਡੇ ਆਸ ਪਾਸ ਜਿਹੜੇ ਲੋਕ ਨੇ ਜਿਨ੍ਹਾਂ ਬਾਰੇ ਤੁਸੀਂ ਬੜੀ ਬਰੀਕੀ ਦੇ ਨਾਲ ਜਾਣਦੇ ਹੋ, ਉਹਨਾਂ ਦੀ ਜੇ ਤੁਸੀਂ ਮਦਦ ਕਰਦੇ ਹੋ ਤਾਂ ਉਹ ਵਾਕਈ ਥਾਂ ਟਿਕਾਣੇ ਪਹੁੰਚਦਾ। ਬਹੁਤੀ ਵਾਰੀ ਤਾਂ ਆਪਾਂ ਨੇਰੇ 'ਚ ਤੀਰ ਮਾਰਦੇ ਰਹਿੰਦੇ ਹਾਂ, ਐਵੇਂ ਕਿਸੇ ਦੀਆਂ ਕਹੀਆਂ ਦੇ ਉੱਤੇ, ਸੁਣੀਆਂ ਸੁਣਾਈਆਂ 'ਤੇ, ਦੂਰ ਦੁਰੇਡੇ ਸੱਤ ਸਮੁੰਦਰੋਂ ਪਾਰ, ਪਤਾ ਨਹੀਂ ਕਿੱਥੇ ਕਿੱਥੇ ਆਪਣੀ ਕਮਾਈ ਰੋੜਦੇ ਹਾਂ, ਥਾਂ ਪਹੁੰਚਦੀ ਆ ਨਹੀਂ ਪਹੁੰਚਦੀ ਉਹ ਵੀ ਪਤਾ ਨਹੀਂ। ਕੋਸ਼ਿਸ਼ ਕਰੀਏ ਆਪਣੇ ਆਲਾ ਦੁਆਲਾ ਚੈੱਕ ਕਰਨ ਦੀ, ਤੁਹਾਡੇ ਆਸ ਪਾਸ ਜਿਹੜੇ ਲੋਕਾਂ ਨੂੰ ਲੋੜ ਆ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਆਲਾ ਦੁਆਲਾ ਸਾਡਾ ਰੋਟੀ ਖਾਣੋਂ ਬੈਠਾ ਹੋਵੇ ਅਤੇ ਆਪਾਂ ਦਸਵੰਧ ਕੱਢਣ ਦੀ ਗੱਲ ਕਰੀਏ, ਕਿਤੇ ਸੱਤ ਸਮੁੰਦਰੋਂ ਪਾਰ ਬੈਠੇ ਕਿਸੇ ਲਈ, ਉਹ ਵੀ ਫਿਰ ਧੱਕਾ। ਜਿਹਨੂੰ ਕੋਲ ਬੈਠਾ ਨਹੀਂ ਦੀਦਾ, ਉਹਨੂੰ ਦੂਰ ਬਹੁਤਾ ਦੇਖ ਦਿਆ, ਇਹਦਾ ਮਤਲਬ ਆਪਾਂ ਫਿਰ ਫੋਟੋ ਦੇ ਹੀ ਭੁੱਖੇ ਹਾਂ। ਅੱਜ ਕੱਲ੍ਹ ਜੇ ਕੋਈ ਕਿਸੇ ਦੀ ਮਦਦ ਕਰਦਾ ਵੀ ਹੈ ਤਾਂ ਸਭ ਤੋਂ ਪਹਿਲਾਂ ਜੇਬ 'ਚੋਂ ਕੈਮਰਾ ਕੱਢ ਕੇ ਬਹਿ ਜਾਂਦਾ। ਹੁਣ ਆਪਾਂ ਆਪ ਹਿਸਾਬ ਲਾ ਸਕਦੇ ਕਿ ਦਸਵੰਧ ਕਿਹੜਾ ਵਾਜਬ ਹੈ, ਇਹ ਕੈਮਰੇ ਵਾਲਾ ਜਾਂ ਆਹ ਜਿਹੜਾ ਮਜ਼ਦੂਰਾਂ ਨੇ ਕੱਢਿਆ। ਕਹਿੰਦੇ ਹੁੰਦੇ ਆ ਦਾਨ ਦਿਓ ਸੱਜੇ ਨਾਲ ਦਿਓ ਖੱਬੇ ਨੂੰ ਵੀ ਪਤਾ ਨਾ ਲੱਗੇ। ਇਹ ਸਾਡੇ ਬਜ਼ੁਰਗਾਂ ਦੇ ਕਹਿਣ ਸੀ, ਇਹ ਸਾਡੇ ਬਜ਼ੁਰਗਾਂ ਦੇ ਅਸੂਲ ਸੀ। ਅੱਜ ਸਾਡੇ ਜੋ ਅਸੂਲ ਨੇ ਕੀ ਉਹ ਵਾਜਬ ਨੇ, ਇੱਕ ਵਾਰੀ ਸੋਚ ਲੈਣਾ ਜ਼ਰੂਰ ਬਣਦਾ। ਇਨਸਾਨ ਇਨਸਾਨ ਦੀ ਮਦਦ ਕਰੇ ਤਾਂ ਉੱਥੇ ਸਵਰਗ ਹੁੰਦਾ। ਜਿਉਂਦੇ ਜੀ ਜੇ ਸਵਰਗ ਮੰਨਣਾ ਤਾਂ ਆਪਣੇ ਆਸ ਪਾਸ ਲੋਕਾਂ ਦੀ ਮਦਦ ਕਰਿਓ। ਉਹਦੇ ਵਿੱਚੋਂ ਜਿਹੜਾ ਤੁਹਾਨੂੰ ਸਰੂਰ ਮਿਲਦਾ, ਜਿਹੜਾ ਉਹ ਤੁਹਾਡਾ ਰਿਸ਼ਤਾ ਪੱਕਾ ਹੁੰਦਾ, ਉਹ ਬੰਦਾ ਸੱਤ ਵਾਲ ਭੰਨ ਕੇ ਵੀ ਕੱਲ੍ਹ ਨੂੰ ਤੁਹਾਡੇ ਲਿਖ ਲਓ ਜੂ। ਇਹ ਜਿਹੜੀਆਂ ਆਪਸ ਦੇ ਵਿੱਚ ਫਿਰ ਗੰਢਾਂ ਵੱਜਦੀਆਂ ਨੇ, ਬੰਦਾ ਸੁੱਖ ਦੁੱਖ ਵੇਲੇ ਹਮੇਸ਼ਾ ਦੇ ਲਈ ਇੱਕ ਦੂਸਰੇ ਨਾਲ ਪਰੁਚਾ ਰਹਿੰਦਾ। ਅਤੇ ਲੋੜ ਤਾਂ ਸਾਨੂੰ ਇਸੇ ਚੀਜ਼ ਦੀ ਹੈ, ਸਾਡੇ ਸੁੱਖ ਦੁੱਖ ਦੇ ਵਿੱਚ ਚਾਰ ਜੀ ਖੜ੍ਹਨ ਵਾਲੇ ਹੋਣ, ਕਿਸੇ ਨੂੰ ਹਾਲ ਦੁਆਈ ਪਾ ਕੇ ਸਾਨੂੰ ਦੱਸਣਾ ਨਾ ਪਵੇ ਓਏ ਮੈਂ ਦੁਖੀ ਹਾਂ। ਜਿਹਨਾਂ ਲੋਕਾਂ ਦੇ ਆਸ ਪਾਸ ਆਪਾਂ ਵਿਚਰਦੇ ਹਾਂ ਉਹਨਾਂ ਨੂੰ ਆਪ ਹੀ ਸਮਝ ਆਵੇ, ਸਾਡੇ ਕਹੇ ਤੋਂ ਬਿਨਾਂ ਸਮਝ ਆਵੇ। ਪਰ ਇੱਦਾਂ ਦੀ ਟਿਊਨਿੰਗ ਹੋਣ ਦੇ ਲਈ ਸਾਨੂੰ ਇੱਕ ਦੂਸਰੇ ਲਈ ਖੜ੍ਹਨਾ ਪਊਗਾ, ਇੱਕ ਦੂਸਰੇ ਲਈ ਸਮਝਣਾ ਪਊਗਾ। ਕੋਸ਼ਿਸ਼ ਕਰੀਏ ਆਪਾਂ ਇੱਦਾਂ ਦੇ ਬਣੀਏ, ਆਪਣੇ ਆਲੇ ਦੁਆਲੇ ਨੂੰ ਸਮਝੀਏ, ਆਪਣੇ ਆਲੇ ਦੁਆਲੇ ਵੱਸਦੇ ਕੰਮ ਕਰਦੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਉਹਨਾਂ ਦੇ ਚਿਹਰੇ ਪੜ੍ਹਨ ਦੀ ਜਾਣਨ ਦੀ ਕੋਸ਼ਿਸ਼ ਕਰੀਏ, ਲੋੜ ਪੈਣ ਦੇ ਉੱਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਜਚਾ ਕੇ ਨਹੀਂ ਦਿਲੋਂ, ਕਿਉਂਕਿ ਪ੍ਰਵਾਨ ਆਪਾਂ ਉਸ ਰੱਬ ਨੂੰ ਕਰਵਾਉਣੀ ਆ, ਇਹ ਮਦਦ ਆਪਾਂ ਉਸ ਨੂੰ ਨਹੀਂ ਪ੍ਰਵਾਨ ਕਰਾਉਣੀ ਜਿਹਦੀ ਤੁਸੀਂ ਕਰ ਰਹੇ ਹੋ। ਉਹਦੀ ਤਾਂ ਉਦੋਂ ਹੀ ਹੋ ਗਈ ਜਦੋਂ ਤੁਸੀਂ ਸੋਚ ਲਿਆ ਜਵਾਬ ਦੇ ਆਪਾਂ ਉਸ ਰੱਬ ਅੱਗੇ ਹਾਂ ਜਿਹੜਾ ਸਭ ਕੁਛ ਜਾਣੀ ਜਾਣ, ਹਰ ਇੱਕ ਚੀਜ਼ ਜਾਣਦਾ, ਜੋ ਤੁਹਾਡੇ ਮਨ 'ਚ ਆ ਉਹ ਵੀ ਜਾਣਦਾ, ਜੋ ਤੁਹਾਡੀ ਜ਼ਬਾਨ 'ਤੇ ਆ ਉਹ ਵੀ ਜਾਣਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।